ਸਵਾਸਾ ਮਹੱਲਾ ਪੰਜਵਾਂ ਛੰਤ ਆਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਛੰਤ ਉਚਾਰਨ ਕਰ ਰਹੇ ਨੇ। ਕਰ ਸੱਤਵਾਂ ਸੱਤਵੇਂ ਕਰ ਸੁਰਤਾਰ ਚ ਗਾਉਣ ਦਾ ਸਤਿਗੁਰੂ ਮਹਾਰਾਜ ਜੀ ਹੁਕਮ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਸਾਡਾ ਸਭਨਾਂ ਦਾ ਪ੍ਰਕਾਸ਼ਕ ਹੈ, ਖੱਟ ਜੋਤੀ ਪ੍ਰਕਾਸ਼ਕ ਜਿਹਨੂੰ ਕਿਹਾ ਹੈ। ਆਸਮਾਨ ਦੇ ਵਿੱਚ ਸੂਰਜ, ਚੰਦਰਮਾ, ਤਾਰੇ, ਧਰਤੀ ਦੇ ਉੱਤੇ ਮਨੁੱਖ ਦੀ ਬੁੱਧੀ ਅਤੇ ਅਗਨੀ ਅਤੇ ਬੱਦਲਾਂ ਦੇ ਵਿੱਚ ਲਿਸ਼ਕਣ ਵਾਲੀ ਬਿਜਲੀ, ਇਹ ਛੇ ਜੋਤੀਆਂ ਮੰਨੀਆਂ ਹਨ। ਖੱਟ ਜੋਤੀ ਪ੍ਰਕਾਸ਼ਕ ਤਾਂ ਕਹਿੰਦੇ ਨੇ। ਸੋ ਖੱਟ ਨਾਮ ਹੁੰਦਾ ਹੈ ਛੇ ਦਾ। ਉਹ ਓਅੰਕਾਰ ਨੇ ਜੋ ਇੱਕ ਹੈ ਪਰਮਾਤਮਾ, ਓਅੰਕਾਰ ਦੀ ਧੁਨੀ ਕਰਕੇ ਸ੍ਰਿਸ਼ਟੀ ਪ੍ਰਗਟ ਕੀਤੀ ਜਿਸਨੇ, ਉਹ ਕੇਵਲ ਇੱਕੋ ਇੱਕ ਹੈ ਸੱਤ ਗੁਰ ਪ੍ਰਸਾਦ। ਸੱਤ ਚੇਤਨ ਆਨੰਦ ਸਰੂਪ ਹੈ ਵਾਹਿਗੁਰੂ, ਇਹ ਉਹਨਾਂ ਦਾ ਸਰੂਪ ਹੈ ਸਤਿਗੁਰ ਪ੍ਰਸਾਦ। ਮਹਾਰਾਜ ਫਰਮਾਉਂਦੇ ਨੇ ਸਤਿਗੁਰ ਦੀ ਕਿਰਪਾ ਦੁਆਰਾ ਹੀ ਉਹਦੀ ਪ੍ਰਾਪਤੀ ਹੁੰਦੀ ਹੈ। ਸਲੋਕ ਉਚਾਰਨ ਕਰਦੇ ਹਨ 459 ਢੰਗ ਤੇ, ਦਸਵਾਂ ਸਲੋਕ ਹੈ, ਛੰਤ ਹੈ। ਸਲੋਕ ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ, ਨਾਨਕ ਨਾਮ ਨਾ ਵਿਸਰ ਇੱਕ ਘੜੀ ਕਰ ਕਿਰਪਾ ਭਗਵੰਤ। ਹੇ ਭਗਵੰਤ, ਹੇ ਵਾਹਿਗੁਰੂ, ਇਹ ਕਿਰਪਾ ਕਰੋ ਜੋ ਮਨ ਕਰਕੇ ਮੈਂ ਸ਼ੁਭ ਚਿੰਤਨ ਕਰਾਂ ਹਮੇਸ਼ਾ। ਕਿਰਪਾ ਕਰੋ ਕਿ ਮੈਂ ਆਤਮਕ ਚਿੰਤਨ ਕਰਾਂ ਮਨ ਦੇ ਵਿੱਚ ਕਿ ਮੈਂ ਆਤਮਾ ਹਾਂ, ਆਤਮਾ ਪਰਮਾਤਮਾ ਦਾ ਰੂਪ ਹੈ। ਇਸ ਤਰ੍ਹਾਂ ਦਾ ਸ਼ੁਭ ਚਿੰਤਨ ਹੋਣਾ ਚਾਹੀਦਾ। ਬਾਣੀ ਦੁਆਰਾ ਗੋਬਿੰਦ ਦਾ ਰਮਨ ਹੁੰਦਾ ਉਚਾਰਨ ਕਰਾਂ, ਸਰੀਰ ਕਰਕੇ ਨਿਰਮਲ ਸੰਤਾਂ ਦਾ ਸੰਗ ਕਰਾਂ। ਸੋ ਨਿਰਮਲ ਸੰਤਾਂ ਦੇ ਸੰਗ ਮਿਲ ਕੇ ਗੋਬਿੰਦ ਦੇ ਰਮਨ ਰੂਪ ਸ਼ੁਭ ਚਿੰਤਨ ਨੂੰ ਕਰਾਂ। ਹੇ ਵਾਹਿਗੁਰੂ, ਇਹ ਕਿਰਪਾ ਕਰੋ, ਹੇ ਭਗਵੰਤ, ਇਹ ਕਿਰਪਾ ਕਰੋ ਕਿ ਜੋ ਇੱਕ ਘੜੀ ਭਰ ਵੀ ਆਪਦਾ ਨਾਮ ਨਾ ਮੈਨੂੰ ਭੁੱਲੇ। ਇਹ ਸਲੋਕ ਉਚਾਰਨ ਕਰਕੇ ਬੇਨਤੀ ਕੀਤੀ ਹੈ ਅਤੇ ਇਸੇ ਦਾ ਹੀ ਹੁਣ ਸਤਿਗੁਰੂ ਛੰਤ ਦੇ ਵਿੱਚ ਵਿਆਖਿਆ ਕਰਦੇ ਹਨ। ਛੰਤ ਪਿੰਨੀ ਰੈਂਦੜੀਆ ਚਾ ਮੱਕਨ ਤਾਰੇ, ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਜਿਵੇਂ ਸਾਉਣ ਦੀਆਂ ਰੈਂਦੜੀਆਂ ਰਾਤਾਂ ਜਲ ਨਾਲ ਭਿੱਜੀਆਂ ਹੁੰਦੀਆਂ ਨੇ, ਭਾਵ ਹੌਲੀ ਹੌਲੀ ਪਾਣੀ ਦੀਆਂ ਬੂੰਦਾਂ ਵਰਸਦੀਆਂ ਨੇ ਅਤੇ ਕਿਸੇ ਪਾਸੇ ਤਾਰੇ ਵੀ ਚਮਕਦੇ ਨੇ। ਅਜਿਹੀ ਰਾਤ ਵਿੱਚ ਜਿਹੜੇ ਵਿਸ਼ਈ ਪੁਰਸ਼ ਤਾਂ ਵਿਸ਼ਿਆਂ ਪਰ ਲੰਪਟ ਹੁੰਦੇ ਨੇ ਅਤੇ ਮੇਰੇ ਰਾਮ ਦੇ ਪਿਆਰੇ ਸੰਤ ਜਨ ਪਰਮੇਸ਼ਰ ਦੇ ਭਜਨ ਦੇ ਵਿੱਚ ਜਾਗਦੇ ਹਨ। ਸੋ ਅਥਵਾ ਜਿਸ ਦੀ ਅਵਸਥਾ ਰੂਪੀ ਰਾਤ ਪ੍ਰੇਮ ਰੂਪ ਜਲ ਨਾਲ ਭਿੱਜੀ ਹੁੰਦੀ ਹੈ ਅਤੇ ਅੰਤਹਕਰਨ ਰੂਪ ਆਕਾਸ਼ ਵਿੱਚ ਸ਼ੁਭ ਗੁਣਾਂ ਦੇ ਜਿਹੜੇ ਨਾ ਤਾਰੇ ਚਮਕਦੇ ਨੇ ਅੰਤਹਕਰਨ ਦੇ ਵਿੱਚ, ਅਵਸਥਾ ਰੂਪ ਜਾ ਜਿਹੜੀ ਅਵਸਥਾ ਉਹ ਪ੍ਰੇਮ ਰੂਪੀ ਜਲ ਨਾਲ ਭਿੱਜੀ ਹੋਣ ਦੇ ਕਾਰਨ ਸ਼ੁਭ ਗੁਣ ਉਹਨਾਂ ਦੇ ਹਿਰਦੇ 'ਚ ਚਮਕਦੇ ਨੇ। ਇਉਂ ਸੰਤ ਜਨ ਮੇਰੇ ਰਾਮ ਪਿਆਰੇ ਵਾਹਿਗੁਰੂ ਦੇ ਭਜਨ ਸਿਮਰਨ ਵਿੱਚ ਜਾਗਦੇ ਨੇ। ਜਾਗ ਹੈ ਸੰਤ ਜਨਾ ਮੇਰੇ ਰਾਮ ਪਿਆਰੇ। ਭਿੰਨੀ, ਇਹ ਜਿਹੜਾ ਪਾਠ ਹੈ ਆਮ ਤੌਰ 'ਤੇ ਜਿੰਨੇ ਵੀ ਕੀਰਤਨ ਕਰਨ ਵਾਲੇ ਵਿਸ਼ੇਸ਼ ਧਿਆਨ ਦੇਣਗੇ ਇਸ ਪਾਸੇ, ਪਾਠੀ ਸਿੰਘ, ਕਥਾ ਵਾਚਕ, ਇਹ ਜਿਹੜੇ ਪਾਠ ਦੋਨੇ ਆ ਬੜੇ ਧਿਆਨ ਨਾਲ ਬੋਲਣੇ ਪੈਂਦੇ ਆ। ਸੋ ਜਿਸ ਪ੍ਰਕਾਰ ਰੈਂਦੜੀ ਹੈ, ਇੱਥੇ ਦਲਾਈਆਂ ਲੱਗੀਆਂ ਹੋਈਆਂ ਐੜੇ ਨੂੰ, ਅਤੇ ਜਦੋਂ ਰਾਗੀ ਸਿੰਘ ਕੀਰਤਨ ਕਰਦੇ ਹੁੰਦੇ ਨੇ ਆਮ ਤੌਰ 'ਤੇ ਸੰਥਿਆ ਤੋਂ ਬਿਨਾਂ ਨੇ ਜਿਹੜੇ, ਉਹ ਕਹਿਣਗੇ ਭਿੰਨੀ ਰੈਂਦੜੀਏ, ਇਹ ਉਹ ਈੜੀ ਨੂੰ ਲਾਂ ਲਾ ਦਿੰਦੇ ਇੱਥੇ ਇੱਥੇ ਐੜੇ ਨੂੰ ਦਲਾਈਆਂ ਲੱਗੀਆਂ ਹੋਈਆਂ ਨੇ ਰੈਂਦੜੀ ਹੈ। ਇਸ ਕਰਕੇ ਜਿਹੜਾ ਅਗਲਾ ਪਾਠ ਹੈ, ਸੋ ਉਹ ਜਿਹੜਾ ਅਗਲਾ ਪਾਠ ਹੈ ਇੱਥੇ ਉਹ ਹੈਗਾ ਚਾਮੱਕਨ। ਸੋ ਚਾਮੱਕਨ ਇਹ ਪਾਠ ਦੇ ਚੱਚੇ ਨੂੰ ਕੰਨਾਂ ਲੱਗਿਆ ਹੋਇਆ ਹੋਣ ਕਰਕੇ ਉਹ ਆਮ ਤੌਰ 'ਤੇ ਇਹਨੂੰ ਬੋਲਣ ਵਾਲਾ ਕੋਈ ਵੀ ਮਨੁੱਖ, ਕੋਈ ਵੀ ਹੈ ਜੋ ਸੰਥਿਆ ਤੋਂ ਬਿਨਾਂ ਹੈ, ਉਹ ਇਹਨੂੰ ਚਮਕਣ ਕਰ ਜਾਂਦੇ ਨੇ। ਚਮਕਣ, ਭਿੰਨੀ ਰੈਂਦੜੀ ਹੈ ਚਮਕਣ ਤਾਰੇ। ਸੋ ਇਸ ਤਰ੍ਹਾਂ ਕਰਨ ਦੇ ਨਾਲ ਗਾਹਾਂ ਸੰਗਤ ਨੂੰ ਵੀ ਇਹ ਪਾਠ ਜਿਹੜਾ ਹੈ ਉਹ ਗਲਤ ਪੱਕ ਜਾਂਦਾ। ਸੋ ਇਹਦਾ ਧਿਆਨ ਵਿਸ਼ੇਸ਼ ਰੱਖਣਾ, ਭਿੰਨੀ ਰੈਂਦੜੀ ਹੈ ਚਮਕਣ ਤਾਰੇ। ਕਿਉਂਕਿ ਚੱਚੇ ਨੂੰ ਕੰਨਾ ਹੈ। ਚਾਮੱਕਨ ਆਰਾਮ ਪਿਆਰੇ ਸਦਾ ਜਾਗ ਹੈ, ਨਾਮ ਸਿਮਰ ਹੈ ਅਨਦਿਨੋ। ਹੁਣ ਰਾਮ ਦੇ ਜਿਹੜੇ ਪਿਆਰੇ ਪਰਮੇਸ਼ਰ ਦੇ ਪਿਆਰੇ ਕੌਣ ਨੇ? ਸੰਤ ਮਹਾਤਮਾ। ਉਹ ਸਦਾ ਹੀ ਜਾਗਦੇ ਰਹਿੰਦੇ ਨੇ, ਵੈਸੇ ਵੀ ਉਹ ਦਿਮਾਗ ਕਰਕੇ ਜਾਗਰਤ ਅਵਸਥਾ 'ਚ ਹੀ ਰਹਿੰਦੇ ਨੇ, ਮਾਇਆ ਦੀ ਨੀਂਦ ਵਾਲੀ ਅਵਸਥਾ 'ਚ ਨਹੀਂ ਸੌਂਦੇ। ਮਨ ਸੋਇਆ ਮਾਇਆ ਬਿਸਮਾਦ, ਰਸਨਾ ਸੋਈ ਲੋਭ ਮਿੱਠਾ ਸਾਦ। ਸੌਣ ਦਾ ਮਤਲਬ ਹੁੰਦਾ ਧਿਆਨ ਦਾ ਟੁੱਟ ਜਾਣਾ ਪਰਮੇਸ਼ਰ ਤੋਂ। ਆਮ ਬੰਦਾ ਜਦੋਂ ਸੌਂਦਾ ਇੰਨਾ ਘੂਕ ਸੌਂਦਾ ਕਿ ਪਰਮੇਸ਼ਰ ਨਾਲੋਂ ਟੁੱਟ ਕੇ ਸੌਂਦਾ। ਰੱਬ ਦੇ ਪਿਆਰੇ ਸੌਂਦੇ ਵੀ ਨੇ ਪਰ ਪਰਮੇਸ਼ਰ ਨਾਲ ਸੁੱਤੇ ਹੋਏ ਵੀ ਉਹ ਜੁੜੇ ਰਹਿੰਦੇ ਨੇ। ਤੋ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਕਿ ਉਹ ਸੁੱਤੇ ਹੋਏ ਵੀ ਸਿਮਰਨ ਕਰਦੇ ਨੇ, ਸੁੱਤੇ ਹੋਏ ਵੀ ਧਿਆਨ ਪਰਮੇਸ਼ਰ 'ਚ ਦਿੰਦੇ ਨੇ। ਆਮ ਬੰਦਾ ਜੋ ਜੁੜਿਆ ਹੁੰਦਾ ਮਾੜਾ ਮੋਟਾ ਪਰਮਾਤਮਾ ਨਾਲ, ਜਦੋਂ ਉਹਨੂੰ ਚੰਗੀ ਕੋਈ ਖਾਣ ਨੂੰ ਚੀਜ਼ ਮਿਲ ਗਈ, 100% ਹੀ ਧਿਆਨ ਟੁੱਟ ਕੇ ਉਹਦਾ ਖਾਣ ਵਿੱਚ ਹੀ ਚਲਿਆ ਜਾਂਦਾ। ਜੇ ਨਿੰਦਿਆ ਸੁਣਨ ਲੱਗ ਪੈਣ ਤਾਂ 100% ਧਿਆਨ ਉੱਧਰ ਨੂੰ ਜਾਂਦਾ, ਜੇ ਕਿਤੇ ਦੇਖਣ ਲੱਗ ਪਏ ਤਾਂ 100% ਧਿਆਨ ਦੇਖਣ 'ਚ ਹੀ ਲਾ ਦਿੰਦੇ ਨੇ। ਪਰ ਮਹਾਤਮਾ ਇਸ ਤਰ੍ਹਾਂ ਨਹੀਂ ਕਰਦੇ। ਮਹਾਤਮਾ ਦਾ 1-2% ਧਿਆਨ ਹੁੰਦਾ, ਦੇਖਣ 'ਚ ਮਾੜਾ ਜਿਹਾ ਦੇਖਿਆ ਫਿਰ ਆਪਣਾ ਧਿਆਨ ਉੱਧਰ ਹੀ ਹੈ। ਕੋਈ ਗੱਲ ਸੁਣੀ ਹੈ, ਥੋੜ੍ਹੀ ਬਹੁਤ ਸੁਣੀ, ਬਸ ਧਿਆਨ ਪਰਮੇਸ਼ਰ 'ਚ ਲਾ ਕੇ ਰੱਖਣਾ। ਜੇ ਕੁਝ ਖਾਣਾ ਹੈ ਤਾਂ ਉਹਦਾ ਧਿਆਨ ਸਵਾਦ ਵਿੱਚ ਨਹੀਂ ਹੁੰਦਾ, ਬਸ ਉਹ ਐਵੇਂ ਹੀ ਇੱਕ ਦਿਖਾਵਾ ਜਿਹਾ ਵੀ ਕਰਦਾ ਖਾਣ ਦਾ ਵੀ। ਇਸ ਤਰ੍ਹਾਂ ਜਿਹੜਾ ਅਜੇ ਸੌਂਦਾ ਵੀ ਹੈ ਤਾਂ ਉਹ ਨਾਮ ਮਾਤਰ ਹੀ ਸੌਂਦਾ। ਬ੍ਰਹਮ ਗਿਆਨੀ ਤਾਂ ਸੁੱਤਾ ਵੈਸੇ ਸਰੀਰ ਕਰਕੇ ਲੱਗਦਾ ਹੁੰਦਾ, ਕਿਉਂਕਿ ਉਹਦੀ ਅਵਸਥਾ ਹੀ ਜਾਗਰਤ ਹੁੰਦੀ ਹੈ। ਇਸ ਕਰਕੇ ਉਹ ਜਾਗਰਤ ਸੁਪਨ ਸਖੋਪਤ ਤੋਂ ਉੱਤੇ ਜਾ ਕੇ ਚੌਥੀ ਭੂਮਿਕਾ ਦੇ ਵਿੱਚ ਹੋਣ ਕਰਕੇ ਉਹ ਜਾਗਦਾ ਹੀ ਹੁੰਦਾ। ਉਹਨੂੰ ਜਾਗਣਾ ਕੀ ਅਤੇ ਸੌਣਾ ਕੀ ਇੱਕ ਬਰਾਬਰ ਹੀ ਹੁੰਦਾ। ਜੇ ਉਹ ਸੁੱਤਾ ਤਾਂ ਉਹ ਆਪ ਨਹੀਂ ਸੌਂਦਾ, ਸਿਰਫ ਸਰੀਰ ਨੂੰ ਆਰਾਮ ਕਰਵਾਉਂਦਾ, ਕਿਉਂਕਿ ਸਰੀਰ ਇੱਕ ਗੱਡੀ ਵਾਂਗ ਹੈ, ਬਹੁਤੀ ਵਰਤੋਂ ਕਰ ਲਈਏ ਫਿਰ ਖਰਾਬ ਵੀ ਹੋ ਜਾਂਦਾ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਕਿ ਉਹ ਰਾਤ ਦਿਨ ਜਿਹੜੇ ਨੇ ਸਿਮਰਨ ਕਰਦੇ ਨੇ ਪਰਮੇਸ਼ਰ ਦਾ, ਅਤੇ ਰਾਤ ਨੂੰ ਜੇ ਸਮਾਧੀ ਲਾ ਕੇ ਵੀ ਬੈਠੇ, ਜੇ ਸੌਣਾ ਵੀ ਹੈ ਉਹਨਾਂ ਨੇ ਘੰਟਾ ਕੁ ਸੌਣਾ ਬਸ, ਜਿਵੇਂ ਵੱਧ ਤੋਂ ਵੱਧ 11 ਵਜੇ ਸੌਂ ਕੇ 12 ਵਜੇ ਉੱਠ ਜਾਣਾ, 11 ਤੋਂ 1 ਵਜੇ ਤੱਕ ਆਰਾਮ ਕਰਨਾ। ਸੋ ਮਹਾਰਾਜ ਫਰਮਾਉਂਦੇ ਹਨ, ਚਰਨ ਕਮਲ ਧਿਆਨ ਹਿਰਦਾ ਪ੍ਰਭ ਬਿਸਰ ਨਾਹੀ ਇੱਕ ਖਿਨੋ। ਉਹਨਾਂ ਦੇ ਹਿਰਦੇ ਵਿੱਚ ਚਰਨਾ ਕਮਲਾਂ ਦਾ ਧਿਆਨ ਹੈ, ਇੱਕ ਖਿਨ ਮਾਤਰ ਵੀ ਵਾਹਿਗੁਰੂ ਉਹਨਾਂ ਨੂੰ ਬਿਸਰ ਨਾਹੀ ਤੋਂ ਭਾਵ ਭੁੱਲਦਾ ਨਹੀਂ। ਇਹ ਜਿਹੜਾ ਧਿਆਨ ਪਾਠ ਹੈ ਇਹਨੂੰ ਵੀ ਕੀਰਤਨ ਵਾਲੇ ਆਮ ਤੌਰ 'ਤੇ ਕਰਦੇ ਨੇ, ਬਾਹਲੇ ਤਾਂ ਨਹੀਂ ਕਰਦੇ, ਥੋੜ੍ਹੇ ਕਰਦੇ ਨੇ। ਇਸ ਤਰ੍ਹਾਂ ਚਰਨ ਕਮਲ ਧਿਆਇਨ ਹਿਰਦੈ, ਉਹ ਇਹ ਸਮਝਦੇ ਖਾਨੀ ਇੱਥੇ ਧਿਆਇਨ ਲਿਖਿਆ ਹੋਇਆ ਵੀ ਧਿਆਉਂਦੇ ਨੇ। ਸੋ ਇਸ ਤਰ੍ਹਾਂ ਸਾਡੇ ਭਾਈ ਸਰਜੀਤ ਸਿੰਘ ਰਾਗੀ ਹੁੰਦੇ ਸੀ ਪਟਿਆਲੇ, ਚੜ੍ਹਾਈ ਕਰ ਗਏ ਹੁਣ, ਉਹਨਾਂ ਨੇ ਇਹੀ ਪੜ੍ਹਨਾ ਚਰਨ ਕਮਲ ਧਿਆਇਨ ਹਿਰਦੈ। ਉਹਨੂੰ ਬੜੀ ਵਾਰ ਸਮਝਾਉਣਾ ਵੀ ਇਹ ਧਿਆਇਨ ਨਹੀਂ, ਇਹ ਧਿਆਨ ਹੈ। ਇਹ ਤਿੰਨੇ ਪਾਠ ਉਹ ਇਸ ਤਰ੍ਹਾਂ ਹੀ ਕਰਦੇ ਸੀਗੇ, ਐਨੜੀਏ ਚਮਕਣ ਵਾਲੇ ਅਤੇ ਇਹ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ, ਚਰਨ ਕਮਲ ਧਿਆਨ ਹਿਰਦੈ ਪ੍ਰਭ ਬਿਸਰ ਨਾਹੀ ਇੱਕ ਖਿਨੋ। ਤਾਜ ਮਾਨ ਮੋਹ ਵਿਕਾਰ ਮਨ ਕਾ ਕਲਮਲਾ ਦੁੱਖ ਜਾਰੇ। ਮਾਨ ਮੋਹ ਅਤੇ ਮਨ ਦਾ ਵਿਕਾਰ ਸਭ ਛੱਡ ਦਿੱਤਾ ਉਹਨਾਂ ਨੇ, ਅਤੇ ਕਲਮਲਾ ਹੁੰਦਾ ਪਾਪਾਂ ਅਤੇ ਦੁੱਖਾਂ ਨੂੰ, ਉਹਨਾਂ ਨੇ ਕੀ ਕੀਤਾ ਹੈ? ਜਾਰੇ ਤੋਂ ਭਾਵ ਸਾੜ ਦਿੱਤਾ ਹੈ। ਬਿਨਵੰਤ ਨਾਨਕ ਸਦਾ ਜਾਗ ਹੈ ਹਰਦਾਸ ਸੰਤ ਪਿਆਰੇ। ਮਹਾਰਾਜ ਬੇਨਤੀ ਪੂਰਵਕ ਉਚਾਰਦੇ ਨੇ ਕਿ ਹਰੀ ਦੇ ਦਾਸ ਜਿਹੜੇ ਸੰਤ ਜਨ ਨੇ ਉਹ ਸਦਾ ਪਿਆਰੇ ਦੇ ਭਜਨ ਸਿਮਰਨ ਵਿੱਚ ਜਾਗਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਜਿਵੇਂ ਮਾਇਆ ਦੇ ਵਿੱਚ ਬੰਦਾ ਹਮੇਸ਼ਾ ਗਲਤਾਨ ਹੁੰਦਾ, ਇਸੇ ਤਰ੍ਹਾਂ ਉਹ ਰੱਬ ਦੇ ਭਜਨ ਵਿੱਚ ਗਲਤਾਨ ਰਹਿੰਦੇ ਨੇ। ਮੇਰੀ ਸੇਜੜੀ ਹੈ ਆਡੰਬਰ ਬਣਿਆ, ਮਨ ਆਨੰਦ ਪਾਇਆ ਪ੍ਰਭ ਆਵਤ ਸੁਣਿਆ। ਜਦੋਂ ਮੇਰੀ ਸਰਧਾ ਵਿਸ਼ੇਸ਼ ਅੰਤਹਿਕਾਰ ਰੂਪੀ ਸੇਜ ਅਤੇ ਸ਼ੁਭ ਗੁਣਾਂ ਦਾ ਬਣਾਓ ਬਣਿਆ, ਅੰਤਹਿਕਾਰ ਰੂਪ ਸੇਜਾ ਸ਼ੁੱਧ ਹੋ ਗਈ ਹੁਣ ਚਿੱਟੀ ਚਾਦਰ ਵਰਗੀ। ਸੋ ਇਸ ਪ੍ਰਕਾਰ ਹੰਕਾਰ ਦਾ ਤਿਆਗਣ ਰੂਪ ਸਿਰਹਾਣਾ ਉਹਦੇ ਉੱਤੇ ਬਣ ਗਿਆ। ਮਹਾਰਾਜ ਜੀ ਕਹਿੰਦੇ ਨੇ ਉਦੋਂ ਵਾਹਿਗੁਰੂ ਦੇ ਆਵਤ ਹੁੰਦਾ ਆਉਣਾ ਸੁਣ ਕੇ ਮਨ ਵਿੱਚ ਆਨੰਦ ਪ੍ਰਾਪਤ ਹੋਇਆ, ਜਦੋਂ ਹਿਰਦਾ ਸ਼ੁੱਧ ਹੋਇਆ ਤਾਂ ਬਿਜਲੀਆਂ ਚਮਕਣ ਲੱਗ ਪਈਆਂ, ਪ੍ਰਕਾਸ਼ ਹੋਣ ਲੱਗ ਪਏ, ਹੋਣ ਲੱਗ ਗਿਆ ਪਤਾ ਵੀ ਉਹ ਆਉਣ ਵਾਲਾ ਹੀ ਆ ਹੁਣ। ਕਿਉਂਕਿ ਉਹਦੇ ਆਉਣ ਤੋਂ ਪਹਿਲਾਂ ਜਿਵੇਂ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਪਹੁ ਫਟਾਲਾ ਹੁੰਦਾ, ਇਸੇ ਤਰ੍ਹਾਂ ਹੀ ਵਾਹਿਗੁਰੂ ਦੇ ਹਿਰਦੇ 'ਚ ਆਉਣ ਤੋਂ ਪਹਿਲਾਂ ਜਗਿਆਸੂ ਨੂੰ ਪ੍ਰਕਾਸ਼ ਥੋੜ੍ਹਾ ਥੋੜ੍ਹਾ ਦਿਖਣ ਲੱਗ ਜਾਂਦਾ। ਜਿਵੇਂ ਸੂਰਜ ਦੇ ਚੜ੍ਹਾਓ ਤੋਂ ਪਹਿਲਾਂ ਹੀ ਅਸਮਾਨ ਦੇ ਵਿੱਚ ਲਾਲ ਲਾਲ ਜਿਹਾ ਹੋ ਜਾਂਦਾ, ਬੱਦਲ ਹੋਣ ਤਾਂ ਉਹ ਵੀ ਲਾਲ ਜਿਹੇ ਹੋ ਜਾਂਦੇ ਨੇ, ਫਿਰ ਹੌਲੀ ਹੌਲੀ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਕਈ ਰੰਗ ਖਿਲਾਰ ਦਿੰਦਾ, ਫਿਰ ਹੌਲੀ ਹੌਲੀ ਪਹਿਲਾਂ ਤਾਂ ਕਾਲਾ, ਫਿਰ ਲਾਲ ਜਿਹਾ, ਫਿਰ ਹੌਲੀ ਹੌਲੀ ਅਸਮਾਨ ਨੀਲਾ, ਫਿਰ ਦਰੱਖਤਾਂ ਦਾ ਰੰਗ ਦਿਖਦਾ ਆਪਾਂ ਨੂੰ ਹਰਾ, ਫਿਰ ਧਰਤੀ ਦਾ ਰੰਗ ਮੰਨਿਆ ਪੀਲਾ ਜਿਹਾ, ਇਸੇ ਪ੍ਰਕਾਰ ਫਿਰ ਪਾਣੀ ਦਾ ਰੰਗ ਹੈ ਨੀਲਾ ਜਿਹਾ, ਇਹੀ ਫਿਰ ਹੌਲੀ ਹੌਲੀ ਸੂਰਜ ਦੀਆਂ ਕਿਰਨਾਂ ਆ ਜਾਂਦੀਆਂ ਨੇ ਪ੍ਰਕਾਸ਼, ਫਿਰ ਤਿੱਖੀ ਧੁੱਪ, ਛੇ ਸੱਤ ਪ੍ਰਕਾਰ ਦੇ ਰੰਗ ਬਦਲਦਾ। ਜਦੋਂ ਹਿਰਦੇ 'ਚ ਪ੍ਰਕਾਸ਼ ਹੁੰਦਾ ਪਹਿਲਾਂ ਇਸੇ ਤਰ੍ਹਾਂ ਹੀ ਹੁੰਦਾ, ਪਹਿਲਾਂ ਲਾਲ ਜਿਹਾ ਰੰਗ ਦਿਖਦਾ ਆਪਾਂ ਨੂੰ, ਫਿਰ ਉਹੀ ਹੌਲੀ ਹੌਲੀ ਕਾਲੇ ਤੋਂ ਲਾਲ, ਫਿਰ ਨੀਲਾ, ਹਰਾ ਜਿਹਾ ਰੰਗ, ਪੀਲਾ, ਜਾਮਨੀ, ਇਹ ਸਾਰੇ ਰੰਗ ਆ ਕੇ ਫਿਰ ਬਾਅਦ ਦੇ ਵਿੱਚ ਚਿੱਟਾ ਆ ਜਾਂਦਾ, ਉਹੀ ਪ੍ਰਕਾਸ਼। ਮਹਾਰਾਜ ਜੀ ਕਹਿੰਦੇ ਹੁਣ ਜਦੋਂ ਮੈਂ ਆਉਂਦਾ ਸੁਣਿਆ ਰੱਬ ਨੂੰ, ਆਉਂਦਾ ਕਿਵੇਂ ਸੁਣਿਆ, ਕਹਿੰਦੇ ਉਹਦੇ ਆਉਣ ਤੋਂ ਪਹਿਲਾਂ ਸਤਨਾਮ ਵਾਹਿਗੁਰੂ ਦੀਆਂ ਧੁਨੀਆਂ ਆਉਣ ਲੱਗ ਪਈਆਂ, ਆਪੇ ਹੀ ਹਿਰਦੇ 'ਚ ਸਿਮਰਨ ਹੋਣ ਲੱਗ ਪਿਆ, ਚਾਰੇ ਪਾਸਿਓਂ ਸਿਮਰਨ ਦੀਆਂ ਆਵਾਜ਼ਾਂ ਆਉਂਦੀਆਂ ਨੇ। ਉਹਦੇ ਆਉਣ ਤੋਂ ਪਹਿਲਾਂ ਉਹਦੀ ਫੌਜ ਆਉਂਦੀ ਹੈ, ਉਹਦੇ ਆਉਣ ਤੋਂ ਪਹਿਲਾਂ ਦੇਵਤੇ ਆ ਜਾਂਦੇ ਨੇ, ਉਹਦੇ ਆਉਣ ਤੋਂ ਪਹਿਲਾਂ ਚੰਗੇ ਚੰਗੇ ਮਹਾਂਪੁਰਖਾਂ ਦੇ ਦਰਸ਼ਨ ਹੋਣ ਲੱਗ ਜਾਂਦੇ ਨੇ, ਉਹ ਫਿਰ ਬਾਅਦ ਵਿੱਚ ਆਉਂਦਾ ਆਪ। ਪ੍ਰਭ ਮਿਲੇ ਸੁਆਮੀ ਸੁਖ ਹੈ ਗਾਮੀ, ਚਾਵ ਮੰਗਲ ਰਸ ਭਰੇ। ਸੁੱਖਾਂ ਵਿੱਚ ਗਮਨ ਕਰਾਉਣ ਵਾਲੇ ਵਾਹਿਗੁਰੂ ਸੁਆਮੀ ਮਿਲੇ ਤਾਂ ਚਾਓ ਉਤਸ਼ਾਹ ਮੰਗਲ ਰਸ ਹੁੰਦਾ ਪ੍ਰੇਮ ਵਿੱਚ ਭਰੇ ਗਏ। ਅੰਗ ਸੰਗ ਲਾਗੇ ਦੁੱਖ ਭਾਗੇ, ਪ੍ਰਾਣ ਮਨ ਤਨ ਸਭ ਹਰੇ। ਗੁਰਾਂ ਦੇ ਅੰਗਾਂ ਨਾਲ ਲੱਗੇ, ਵਾਹਿਗੁਰੂ ਦੇ ਅੰਗਾਂ ਨਾਲ ਲੱਗੇ, ਸੋ ਈਸ਼ਵਰ ਦੇ ਅੰਗਾਂ ਦੇ ਨਾਲ ਲੱਗੇ ਤਾਂ ਸਾਰੇ ਦੁੱਖ ਭੱਜ ਗਏ ਅਤੇ ਪ੍ਰਾਣ ਮਨ ਤਨ ਆਦਿਕ ਸਾਰੇ ਹੀ ਹਰੇ ਹੋ ਗਏ, ਸਫਲ ਹੋ ਗਏ। ਉਹਦੇ ਅੰਗਾਂ ਨਾਲ ਤਾਂ ਕਿਵੇਂ ਲੱਗ ਗਏ, ਉਹਦੇ ਤੰਗ ਹੀ ਨਹੀਂ ਹੈਗੇ। ਕਹਿੰਦੇ ਉਹ ਪ੍ਰਕਾਸ਼ ਸਰੂਪ ਵਿੱਚ ਆ ਜਾਂਦਾ, ਉਹਨੂੰ ਪ੍ਰਕਾਸ਼ ਨੂੰ ਪ੍ਰਕਾਸ਼ ਨੂੰ ਕੋਈ ਔਖਾ ਨਹੀਂ, ਅੰਗ ਬਣਾਉਣੇ ਬਣਾ ਵੀ ਲੈਂਦੇ, ਗਲ ਵਿੱਚ ਵੀ ਆ ਕੇ ਗਲਵੱਕੜੀ ਵੀ ਪਾ ਲੈਂਦੇ ਨੇ, ਪਿਆਰ ਕਰਦੇ ਨੇ। ਸੋ ਇਸ ਕਰਕੇ ਜਦੋਂ ਉਹਨਾਂ ਸਾਡੇ ਅੰਗਾਂ ਨਾਲ ਉਹਨਾਂ ਦਾ ਪ੍ਰਕਾਸ਼ ਸਪਰਸ਼ ਹੋਇਆ ਤਾਂ ਮਸਤਕ ਵਿੱਚ ਠੰਡ, ਸਿਰ ਵਿੱਚ ਠੰਡ, ਅੱਖਾਂ ਵਿੱਚ ਠੰਡ, ਹਿਰਦੇ 'ਚ ਠੰਡ, ਸ਼ਾਂਤੀ ਆਉਣੀ ਸ਼ੁਰੂ ਹੋ ਗਈ, ਟਿਕਾਓ ਬਣ ਗਿਆ, ਮਾਇਆਵੀ ਤਪਸ਼ ਖਤਮ ਹੋ ਗਈ ਹੈ, ਮਾਇਆਵੀ ਵਿਕਾਰਾਂ ਦੀ ਜਿਹੜੀ ਤਪਸ਼ ਉਹ ਮੁੱਕ ਗਈ ਹੈ, ਹੁਣ ਸਿਰਫ ਸ਼ਾਂਤਮਈ ਹੈ ਮਨ। ਮਨ ਇੱਛ ਪਾਈ ਪ੍ਰਭ ਧਿਆਈ, ਸੰਯੋਗ ਸਾਹਾ ਸੁਭ ਗਣਿਆ, ਬਿਨਵੰਤ ਨਾਨਕ ਮਿਲੇ ਸ੍ਰੀ ਧਰ, ਸਗਲ ਆਨੰਦ ਰਸ ਬਣਿਆ। ਹੁਣ ਮਨ ਇੱਛਤ ਫਲ ਦੀ ਪ੍ਰਾਪਤੀ ਪਾਈ ਅਤੇ ਵਾਹਿਗੁਰੂ ਦੇ ਧਿਆਈ ਹੋਏ, ਗੁਰਾਂ ਨਾਲ ਜਿਹੜਾ ਸੰਯੋਗ ਹੋਇਆ, ਮੇਲ ਹੋਇਆ, ਇਹੀ ਵਾਹਿਗੁਰੂ ਦੀ ਪ੍ਰਾਪਤੀ ਦਾ ਸ਼ੁਭ ਸਾਹਾ ਲਗਨ ਗਿਣਿਆ। ਜਿਹੜਾ ਇਹ ਜਿਹੜਾ ਹੈ ਨਾ, ਗੁਰਾਂ ਨਾਲ ਮੇਲ ਹੋ ਗਿਆ, ਇਹ ਸਾਡਾ ਸਾਹਾ ਮਿਲ ਗਿਆ, ਭਾਵ ਇਹ ਵਿਆਹ ਦਾ ਸ਼ੁਭ ਸਾਹਾ ਹੁੰਦਾ, ਇਹ ਸਾਹਾ ਬਣ ਗਿਆ ਜਿਹੜਾ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਲਿਆ, ਹੁਣ ਯਕੀਨ ਹੋ ਗਿਆ ਕਿ ਮਿਲੇਗਾ ਉਹ, ਹੁਣ ਵਾਹਿਗੁਰੂ ਦੇ ਨਾਲ ਮੇਰਾ ਮਿਲਾਪ ਹੋਣ ਵਾਲਾ ਹੈ। ਬਿਨਵੰਤ ਨਾਨਕ ਮਿਲੇ ਸ੍ਰੀ ਧਰ, ਸਗਲ ਆਨੰਦ ਰਸ ਬਣਿਆ। ਮਹਾਰਾਜ ਜੀ ਕਥਨ ਕਰਦੇ ਨੇ ਪਰਮੇਸ਼ਰ ਦੇ ਮਿਲਣ ਕਰਕੇ ਸਾਰਿਆਂ ਆਨੰਦਾਂ ਦਾ ਰਸ ਬਣਾਇਆ, ਗੁਰੂ ਸਾਹਿਬ ਦੀ ਮਿਹਰ ਹੋ ਗਈ ਹੈ। ਮਿਲ ਸਖੀਆਂ ਪੁੱਛੈ ਕਹੋ ਕੰਤ ਨੀ ਸਾਣੀ, ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ। ਹੁਣ ਮਹਾਰਾਜ ਇੱਕ ਅਲੰਕਾਰ ਸੁਣਾਉਂਦੇ ਨੇ ਗ੍ਰਿਸਤੀਆਂ ਨੂੰ, ਸੰਸਾਰੀ ਜੀਵ ਹੋਣ ਕਰਕੇ ਕਈ ਗੱਲਾਂ ਛੇਤੀ ਸਮਝ ਆ ਜਾਂਦੀਆਂ, ਜਿਵੇਂ ਇੱਕੋ ਜਿਹੀਆਂ ਸਹੇਲੀਆਂ ਰਲ ਕੇ ਖੇਡਣ ਵਾਲੀਆਂ, ਉਹਨਾਂ ਵਿੱਚੋਂ ਇੱਕ ਦਿਨ ਦਾ ਸਮਾਂ ਫਿਰ ਆਉਂਦਾ ਹੀ ਹੈ ਕਿ ਇੱਕ ਦਾ ਵਿਆਹ ਹੋ ਗਿਆ, ਜਿਸ ਵੇਲੇ ਉਹ ਸਹੁਰੇ ਘਰੋਂ ਹੋ ਕੇ ਪੇਕੇ ਘਰ ਵਾਪਸ ਆਉਂਦੀ ਹੈ ਤਾਂ ਉਹੀ ਰਲ ਕੇ ਖੇਡਣ ਵਾਲੀਆਂ ਸਖੀਆਂ ਪੁੱਛਦੀਆਂ ਕਿ ਕਿਵੇਂ ਤੇਰਾ ਸਹੁਰਾ ਪਰਿਵਾਰ, ਸੱਸ ਕਿਹੋ ਜੀ, ਸਹੁਰਾ ਕੈਸਾ ਹੈ, ਦਿਓਰ ਕੈਸਾ ਹੈ, ਜੇਠ ਕੈਸਾ ਹੈ, ਨਨਾਣ ਕੈਸੀ ਹੈ। ਤਾਂ ਵਿਆਹੀ ਹੋਈ ਕੁੜੀ ਸਭ ਦਾ ਮਿਲਣ ਦਾ ਢੰਗ, ਬੋਲ ਚਾਲ ਬੜੇ ਤਰੀਕੇ ਨਾਲ ਦੱਸਦੀ ਹੈ, ਸਾਰੀਆਂ ਗੱਲਾਂ ਦੱਸ ਦਿੰਦੀ ਹੈ। ਪਰ ਜਿਸ ਵੇਲੇ ਸਖੀਆਂ ਪੁੱਛਦੀਆਂ ਨੇ ਕਹੋ ਕੰਤ ਨੀ ਸਾਣੀ, ਆਪਣੇ ਪਤੀ ਦੀ ਨਿਸ਼ਾਨੀ ਦੱਸ, ਤਾਂ ਕਹਿੰਦੇ ਉਹ ਪ੍ਰੇਮ ਰਸ ਵਿੱਚ ਭਰੀ ਹੋਈ ਕੁਝ ਬੋਲਣਾ ਨਹੀਂ ਜਾਣਦੀ, ਰਸ ਪ੍ਰੇਮ ਭਰੀ ਕੁਛ ਬੋਲ ਨਾ ਜਾਣੀ। ਇਹ ਸੰਸਾਰੀ ਦ੍ਰਿਸ਼ਟਾਂਤ ਹੈ। ਹੁਣ ਇਹਦੇ ਉੱਤੇ ਦਾ ਦ੍ਰਿਸ਼ਟਾਂਤ ਕਿਵੇਂ ਲੱਗਦਾ? ਕਹਿੰਦੇ ਇਸੇ ਪ੍ਰਕਾਰ ਸਾਰੇ ਜਗਿਆਸੂ ਰੂਪ ਇਸਤਰੀਆਂ ਜੋ ਰਲ ਕੇ ਸਾਧਨਾ ਕਰਦੀ ਸੀ, ਮਿਹਨਤ ਕਰਦੀਆਂ ਸੀ, ਬਹੁਤ ਪਾਠ ਕਰਦੀਆਂ ਸਨ, ਜਦ ਉਹਨਾਂ ਵਿੱਚੋਂ ਇੱਕ ਨੂੰ ਪਰਮੇਸ਼ਰ ਪਤੀ ਦੀ ਪ੍ਰਾਪਤੀ ਹੋਈ ਤਾਂ ਬਾਕੀ ਦੀਆਂ ਉਹਦੇ ਕੋਲੋਂ ਪੁੱਛਦੀਆਂ ਕਿ ਵਿਰਾਗ ਦਾ ਆਨੰਦ ਕਿਹੋ ਜਿਹਾ, ਵਿਵੇਕ ਦਾ ਆਨੰਦ ਕਿਹੋ ਜਿਹਾ, ਖੜ ਸੰਮਤੀ ਦਾ ਆਨੰਦ ਕਿਹੋ ਜਿਹਾ, ਮੋਖ ਇੱਛਾ ਕਹੀ ਜੀ ਉਹਦਾ ਆਨੰਦ ਕਿਵੇਂ ਹੈ, ਸ਼ਰਵਣ ਕਰਨ ਦਾ ਆਨੰਦ, ਮੰਨਣ ਦਾ, ਨਿਧਿਆਸਣ ਦਾ ਆਨੰਦ, ਤਾਂ ਉਹ ਵੱਖੋ ਵੱਖੋ ਵੇਰਵੇ ਨਾਲ ਸਾਰਾ ਦੱਸ ਦਿੰਦੀ ਹੈ। ਜਿਸ ਵੇਲੇ ਜਗਿਆਸੂ ਰੂਪ ਸਖੀਆਂ ਮਿਲ ਕੇ ਪੁੱਛਦੀਆਂ ਕਿ ਇਹ ਦੱਸ ਪਤੀ ਪਰਮਾਤਮਾ ਦੀ ਕੀ ਨਿਸ਼ਾਨੀ ਆ, ਉਹ ਕੈਸਾ, ਤਾਂ ਉਹ ਪ੍ਰੇਮ ਰਸ ਵਿੱਚ ਭਰੀ ਹੋਈ ਕੁਛ ਬੋਲਣਾ ਨਹੀਂ ਜਾਣਦੀ, ਕਿਉਂਕਿ ਉਹ ਅਕਹਿ ਆਨੰਦ ਹੁੰਦਾ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਮਹਾਰਾਜ ਕਹਿੰਦੇ ਉੱਥੇ ਜਾ ਕੇ ਜ਼ਬਾਨ ਬੰਦ ਹੋ ਜਾਂਦੀ, ਉੱਥੇ ਦਾ ਵਰਣਨ ਨਹੀਂ ਹੋ ਸਕਦਾ ਆਪਣਾ। ਗੁਣ ਗੂੜ ਗੁਪਤ ਅਪਾਰ ਕਰਤੇ, ਨਿਗਮ ਅੰਤ ਨਾ ਪਾਵਹੇ, ਭਗਤ ਪਾਏ ਧਿਆਏ ਸੁਆਮੀ, ਸਦਾ ਹਰ ਗੁਣ ਗਾਵਹੇ। ਅਪਾਰ ਕਰਤੇ ਦੇ ਗੁਣ ਗੂੜ ਗੁਪਤ, ਗੁੱਝੇ ਤੋਂ ਗੁੱਝੇ, ਗੁਪਤ ਰੂਪ ਅਪਾਰ ਕਰਤੇ ਦੇ ਗੁਣ ਜਿਹੜੇ ਨੇ ਗੁੱਝੇ ਹਨ, ਅਪਾਰ ਕਰਤੇ ਦੇ ਜਿਹੜੇ ਸਮੂਹ ਗੁਣ ਗੁਪਤ ਹਨ, ਜਿਨ੍ਹਾਂ ਦਾ ਅੰਤ ਨਿਗਮ ਹੁੰਦਾ, ਵੇਦ ਵੀ ਨਹੀਂ ਪਾ ਸਕਦੇ। ਭਗਤ ਪਾਏ ਹੁੰਦੀ ਪ੍ਰੇਮਾ ਭਗਤੀ, ਸੋ ਪ੍ਰੇਮਾ ਭਗਤੀ ਕਰਕੇ ਉਹ ਸੁਆਮੀ ਨੂੰ ਧਿਆਉਣਾ ਕਰ ਅਤੇ ਹਮੇਸ਼ਾ ਹਰੀ ਦੇ ਗੁਣ ਗਾਉਣਾ ਕਰ। ਸਗਲ ਗੁਣ ਸੁਗਿਆਨ ਪੂਰਨ, ਆਪਣੇ ਪ੍ਰਭ ਭਾਣੀ, ਬਿਨਵੰਤ ਨਾਨਕ ਰੰਗ ਰਾਤੀ, ਪ੍ਰੇਮ ਸਹਿਜ ਸਮਾਣੀ। ਉਹ ਜਗਿਆਸੂ ਰੂਪ ਇਸਤਰੀ ਸਾਰੇ ਗੁਣਾਂ ਨਾਲ ਅਤੇ ਗਿਆਨ ਵਿੱਚ ਪੂਰਨ ਹੈ, ਜੋ ਆਪਣੇ ਪ੍ਰਭੂ ਨੂੰ ਭਾ ਗਈ, ਚੰਗੀ ਲੱਗਦੀ। ਮਹਾਰਾਜ ਜੀ ਉਚਾਰਦੇ ਨੇ, ਜੋ ਪ੍ਰੇਮ ਦੇ ਰੰਗ ਵਿੱਚ ਰਤੀ ਹੈ, ਉਹ ਸਹਿਜ ਹੀ ਆਨੰਦ ਵਿੱਚ ਸਮਾਈ ਹੋਈ ਹੈ, ਸੁਭਾਵਿਕ ਇਹਨੂੰ ਆਨੰਦ ਬਣਿਆ ਰਹਿੰਦਾ। ਆਮ ਬੰਦੇ ਨੂੰ ਸੁਭਾਵਿਕ ਆਨੰਦ ਨਹੀਂ ਬਣਦਾ। ਸੁੱਖ ਸੋਹਿਲੜੇ ਹਰ ਗਾਵਣ ਲਾਗੇ, ਸਾਜਨ ਸਰਸਿਅੜੇ ਦੁੱਖ ਦੁਸ਼ਮਣ ਭਾਗੇ। ਜਿਹੜੇ ਪੁਰਸ਼ ਹਰੀ ਦੇ ਜਸ ਨੂੰ ਗਾਉਣ ਲੱਗੇ ਹਨ, ਉਹਨਾਂ ਨੂੰ ਸੁੱਖ ਦੇ ਸੁੱਖ ਅਤੇ ਸੋਹਿਲੜੇ ਹੁੰਦਾ, ਸੁੱਖ ਅਤੇ ਸੋਹਲਾ ਹੁੰਦਾ ਆਨੰਦ, ਉਹਨਾਂ ਨੂੰ ਆਨੰਦ ਪ੍ਰਾਪਤ ਹੋਏ ਨੇ, ਆਤਮਕ ਸੁੱਖ ਮਿਲ ਗਿਆ। ਸ਼ੁਭ ਗੁਣ ਜਿਹੜੇ ਹੁੰਦੇ ਨੇ ਸੱਜਣ ਮਿਲ ਗਏ ਨੇ। ਸਰਸਿਅੜੇ ਹੁੰਦਾ ਬਹੁਤੇ ਜ਼ਿਆਦਾ ਸ਼ੁਭ ਗੁਣ ਮਿਲੇ ਨੇ, ਬਹੁਤੇ ਜ਼ਿਆਦਾ ਰਸ ਦੇ ਸਮੇਤ ਹੋ ਗਏ। ਹੁਣ ਜਦੋਂ ਅੰਦਰ ਹਿਰਦੇ 'ਚ ਵਾਹਿਗੁਰੂ ਦੀ ਕਿਰਪਾ ਹੋਈ, ਪ੍ਰਕਾਸ਼ ਹੋਇਆ, ਦੁੱਖ ਅਤੇ ਦੁਸ਼ਮਣ ਭੱਜ ਗਏ ਆਪਣੇ ਆਪ ਹੀ, ਕਿਉਂਕਿ ਉੱਥੇ ਵਾਹਿਗੁਰੂ ਦੀ ਕਿਰਪਾ ਹੋ ਗਈ ਹੈ। ਕਾਮ ਕ੍ਰੋਧ ਹੋਣੀ ਚਲੇ ਗਏ, ਬਿਮਾਰੀਆਂ ਦੁੱਖ ਸਭ ਉੱਡ ਗਏ ਉੱਥੇ। ਸੁੱਖ ਸਹਿਜ ਸਰਸੇ ਹਰ ਨਾਮ ਰਹਿਸੇ, ਪ੍ਰਭ ਆਪ ਕਿਰਪਾ ਧਾਰੀ ਆ। ਜਦੋਂ ਆਪ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਧਾਰੀ ਅਤੇ ਹਰੀ ਨਾਮ ਨੂੰ ਜਪ ਕੇ ਰਹੱਸੇ ਆਨੰਦ ਹੋ ਗਏ, ਤਾਂ ਸਹਿਜ ਹੁੰਦਾ ਸੁੱਖ। ਸਹਿਜ ਸੁੱਖ ਕੀ ਹੁੰਦਾ? ਸ਼ਾਂਤੀ। ਸੁੱਖ ਸਰਸੇ ਹੁੰਦਾ ਬਹੁਤੇ ਜ਼ਿਆਦਾ ਹੋ ਗਏ, ਕਿਰਪਾ ਹੋ ਗਈ। ਸੋ ਪਾਠ ਕਰਨ ਵੇਲੇ ਧਿਆਨ ਰੱਖਣਾ, ਸੁੱਖ ਸਹਿਜ ਸਰਸੇ ਹਰ ਨਾਮ ਰਹੱਸੇ ਹੁੰਦਾ, ਰਹੱਸੇ ਨਹੀਂ ਕਰਨਾ। ਰਹੱਸ ਹੁੰਦਾ ਕਿਸੇ ਚੀਜ਼ ਦਾ ਭੇਦ, ਰਹੱਸ ਹੁੰਦਾ ਆਨੰਦ। ਕਿਉਂ? ਦੋਨੋਂ ਪਾਠਾਂ ਵਿੱਚ ਕਈ ਵਾਰ ਗਲਤੀ ਹੋ ਜਾਂਦੀ ਕਰਨ ਵੇਲੇ, ਕਈ ਪਾਠੀ ਇਹਨੂੰ ਹਾਹਾ ਮੁਕਤਾ ਜਾਣ ਕੇ ਰਹੱਸ ਕਰ ਜਾਂਦੇ ਨੇ। ਰਹੱਸ ਹੁੰਦਾ ਆਨੰਦ, ਰਹੱਸ ਹੋਇਆ। ਸੋ ਜਿਵੇਂ ਉਹ ਮਹਾਰਾਜ ਨੇ ਬਚਨ ਕੀਤਾ ਹੈ, ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਹਰ ਚਰਨ ਲਾਗੇ ਸਦਾ ਜਾਗੇ, ਮਿਲੇ ਪ੍ਰਭ ਬਨਵਾਰੀ ਆ। ਹਰੀ ਸਰੂਪ ਗੁਰਾਂ ਦੇ ਚਰਨੀ ਲੱਗ ਕੇ ਸਦਾ ਹੀ ਗਿਆਨ ਜਾਗਰਤ ਵਿੱਚ ਜਾਗੇ, ਤਾਂ ਸੰਸਾਰ ਬਨ ਦਾ ਮਾਲਕ ਪ੍ਰਭੂ ਆਪ ਮਿਲਿਆ। ਫਿਰ ਹੁਣ ਜਦੋਂ ਉਹ ਮਿਲਿਆ ਤਾਂ ਚੰਗੇ ਦਿਨ ਆ ਗਏ ਸਾਡੇ। ਸੁਭ ਦਿਵਸ ਆਏ ਸਹਿਜ ਪਾਏ, ਸਗਲ ਨਿਧ ਪ੍ਰਭ ਪਾਗੇ। ਜਿਸ ਵੇਲੇ ਸ੍ਰੇਸ਼ਟ ਦਿਨ ਆਏ ਤਾਂ ਸ਼ਾਂਤੀ ਗਿਆਨ ਆਦਿਕ ਸ਼ੁਭ ਗੁਣ ਜਿਹੜੇ ਸਾਰੇ ਪਾਲੇ, ਤਾਂ ਸਾਰੇ ਗੁਣਾਂ ਦੀ ਨਿਧੀ ਰੂਪ ਵਾਹਿਗੁਰੂ ਵਿੱਚ ਪਾਗੇ ਹੁੰਦੇ ਰੰਗੇ ਗਏ। ਜਿਵੇਂ ਪੱਗ ਪਾਗੇ ਰੰਗੀ ਗਈ, ਭਾਵ ਜਿਵੇਂ ਪੱਗ ਰੰਗਤੀ, ਐਵੇਂ ਮਨ ਰੰਗਿਆ ਗਿਆ। ਬਿਨਵੰਤ ਨਾਨਕ ਸਰਨ ਸੁਆਮੀ, ਸਦਾ ਹਰ ਜਨ ਤਾਗੇ। ਮਹਾਰਾਜ ਜੀ ਬਿਨਵੰਤ ਕਹਿੰਦੇ ਉਚਾਰਦੇ ਨੇ ਬੇਨਤੀ ਪੂਰਵਕ, ਸਵਾਮੀ ਦੀ ਸ਼ਰਨ ਵਿੱਚ ਪੈ ਕੇ ਹਰੀ ਦੇ ਸੇਵਕ ਜਨ ਸਦੀਵ ਕਾਲ ਹੀ ਤਾਗੇ ਹੁੰਦੇ ਨੇ, ਗਿਆਨ ਵਾਲੇ ਹੋ ਗਏ, ਗਿਆਨਵਾਨ ਹੋ ਗਏ, ਜਾਂ ਕਹਿ ਲਓ ਇਸਤਤ ਹੋ ਗਏ ਹੈ। ਤਾਰੇ ਵਾਂਗੂ ਪਰਮੇਸ਼ਰ ਨੂੰ ਅਨਸੂਤ ਜਾਣਿਆ, ਭਾਵ ਪਰਿਪੂਰਨ ਜਾਣਿਆ।